ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਚਿੰਨਣ ਦਾ ਫਤਵਾ ਆਇਦ ਕੀਤਾ ਸੀ, ਉਸ ਕਾਜ਼ੀ ਨੂੰ ਅਗਰ ਦੇਖੋਗੇ ਬਾਰ ਤੇ ਬੜਾ ਚਾਨਣਾ ਸੀ, ਕੁਰਾਨ ਦੀ ਤਲਾਵਤ ਕਰਦਾ ਸੀ, ਤਸਬੀਹ ਹੱਥ ਦੇ ਸੀ, ਬਗਲ ਵਿੱਚ ਕੁਰਾਨ ਸ਼ਰੀਫ ਵੀ ਸੀ, ਬੜਾ ਚਾਨਣਾ ਸੀ। ਚਾਨਣਾ ਇਸ ਤਰ੍ਹਾਂ ਦਾ ਔਰੰਗਜ਼ੇਬ ਦੇ ਕੋਲ ਵੀ ਸੀ, ਤਸਬੀਹ ਵੀ ਫੇਰਦਾ ਸੀ, ਅੰਮ੍ਰਿਤ ਵੇਲੇ ਵੀ ਉੱਠਦਾ ਸੀ, ਪੰਜ ਵਕਤ ਨਮਾਜ਼ ਵੀ ਪੜ੍ਹਦਾ ਸੀ, ਰੋਜ਼ੇ ਵੀ ਰੱਖਦਾ ਸੀ। ਔਰ ਇਸ ਤੋਂ ਇਲਾਵਾ ਹੱਥ ਨਾਲ ਟੋਪੀਆਂ ਬਣਾਉਂਦਾ ਸੀ, ਕੁਰਾਨ ਸ਼ਰੀਫ ਲਿਖਦਾ ਸੀ, ਉਹ ਬਾਜ਼ਾਰ ਵਿੱਚ ਵਿਕਦੀ ਸੀ, ਉਹਨਾਂ ਪੈਸਿਆਂ ਦੀ ਰੋਟੀ ਖਾਂਦਾ ਸੀ, ਖਜ਼ਾਨੇ ਦੇ ਪੈਸੇ ਦੀ ਰੋਟੀ ਵੀ ਨਹੀਂ ਖਾਂਦਾ ਸੀ। ਔਰ ਉਹਨੇ ਵਸੀਅਤ ਵੀ ਲਿਖੀ, ਟੋਪੀਆਂ ਅਤੇ ਕੁਰਾਨ ਸ਼ਰੀਫ ਦੀ ਵਿਕਰੀ ਤੋਂ ਜਿਹੜੇ ਪੈਸੇ ਬਚ ਜਾਣ ਉਹ ਮੇਰੀ ਮਈਅਤ 'ਤੇ ਖਰਚ ਕਰਨੇ, ਅੰਤਮ ਸੰਸਕਾਰ 'ਤੇ ਮੇਰੀ ਕਬਰ 'ਤੇ ਵੀ ਉਹੀ ਖਰਚ ਕਰਨੇ, ਹੋਰ ਪੈਸਾ ਨਾ ਖਰਚ ਕਰਨਾ, ਖਜ਼ਾਨੇ ਦੇ ਪੈਸੇ ਨਾਲ ਮੇਰੀ ਕਬਰ ਨਹੀਂ ਬਣਾਉਣੀ, ਖਜ਼ਾਨੇ ਦੇ ਪੈਸੇ ਨਾਲ ਮੈਂ ਰੋਟੀ ਵੀ ਨਹੀਂ ਖਾਣੀ। ਪਰਹੇਜ਼ਗਾਰ ਇਤਨਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਤੋਰਾ ਮਨ ਨਦਾਨਮ ਕੇ ਯਜ਼ਦਾ ਸ਼ਨਾਸ, ਤੂੰ ਖੁਦਾ ਸ਼ਨਾਸ ਨਹੀਂ ਹੈ, ਤੈਨੂੰ ਕੱਖ ਵੀ ਸਮਝ ਨਹੀਂ, ਕੀ ਹੋਇਆ ਜੇ ਤੂੰ ਨਮਾਜ਼ੀ ਹੈ, ਕੀ ਹੋਇਆ ਜੇ ਤੂੰ ਤਸਬੀਹ ਫੇਰਦਾ, ਕੀ ਹੋਇਆ ਜੇ ਤੂੰ ਦੋ ਵਕਤ ਕੁਰਾਨ ਦੀ ਤਲਾਵਤ ਕਰ ਲੈਂਦਾ, ਅਤੇ ਜੇ ਕੀ ਹੋਇਆ ਤੂੰ ਰਮਜ਼ਾਨ ਦੇ ਮਹੀਨੇ 30 ਦੇ 30 ਰੋਜ਼ੇ ਵੀ ਰੱਖ ਲੈਂਦਾ, ਔਰ ਇਸ ਤੋਂ ਇਲਾਵਾ ਜ਼ਕਾਤ ਵੀ ਦਿੰਦਾ, ਮਿਹਨਤ ਕਰਕੇ ਰੋਟੀ ਵੀ ਖਾਂਦਾ, ਸ਼ਰ੍ਹਾਂ ਦੇ ਤਲ 'ਤੇ ਤੂੰ ਠੀਕ ਹੈ, ਕ੍ਰਿਤ ਦੇ ਤਲ 'ਤੇ ਤੂੰ ਠੀਕ ਹੈ, ਨੀਅਤ ਦੇ ਤਲ 'ਤੇ ਤੂੰ ਬੈਠਾ, ਵਿਚਾਰਾਂ ਦੇ ਤਲ 'ਤੇ ਤੂੰ ਗਲਤ ਹੈ। ਤੂੰ ਰਾਮ ਨਦਾਨਮ ਕੇ ਯਜ਼ਦਾ ਸ਼ਨਾਸ, ਬਰਾਮਦ ਜ਼ਾ ਤੋ ਕਾ ਰਹਾ ਦਿਲ ਖਰਾਸ਼, ਸਮਾਜ ਦੀ ਨਿਗਾਹ ਦੇ ਤੂੰ ਚੰਗਾ ਬਣਨ ਲਈ ਐਸਾ ਕਰਦਾ ਤਾਂ ਠੀਕ ਹੈ, ਸਮਾਜ ਤੈਨੂੰ ਚੰਗਾ ਮੰਨ ਰਹੀ ਹੈ, ਖੁਦਾ ਦੀ ਦ੍ਰਿਸ਼ਟੀ ਤੂੰ ਚੰਗਾ ਨਹੀਂ ਹੈ, ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚੀ ਹੈ, ਖਰਾਸ਼ ਪਹੁੰਚੀ ਹੈ। ਖੁਦਾ ਸ਼ਨਾਸ ਖਰਾਸ਼ ਨਹੀਂ ਪਹੁੰਚਾਉਂਦਾ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਕਰਮ ਕ੍ਰਿਤ ਕਰਮ ਵਿਚਾਰ, ਤਨ ਦੇ ਤਲ 'ਤੇ ਕੀਤਾ ਕਰਮ, ਮਨ ਦੇ ਤਲ 'ਤੇ ਕੀਤਾ ਕਰਮ, ਜ਼ਬਾਨ ਨਾਲ ਹੱਥਾਂ ਨਾਲ ਜੋ ਬਾਹਰ ਪ੍ਰਗਟ ਹੋਵੇ ਇਹਨੂੰ ਕਹਿੰਦੇ ਨੇ ਕਰਮ ਕ੍ਰਿਤ, ਅਤੇ ਮਨ ਦੇ ਅੰਦਰ ਜੋ ਚੱਲੇ ਕਰਮ ਵਿਚਾਰ, ਕਰਮ ਨੀਅਤ, ਕਰਮ ਭਾਵਨਾ। ਪਹਿਲੀ ਸ਼੍ਰੇਣੀ ਵਿੱਚ ਉਹ ਮਨੁੱਖ ਆ ਜਾਂਦੇ ਨੇ, ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ, ਕਰਮ ਕ੍ਰਿਤ ਵੀ ਠੀਕ ਹੈ, ਬੋਲਦੇ ਵੀ ਠੀਕ ਨੇ, ਕਰਦੇ ਵੀ ਠੀਕ ਨੇ, ਸੋਚਦੇ ਵੀ ਠੀਕ ਨੇ, ਨੀਅਤ ਵੀ ਠੀਕ ਹੈ, ਸਮਾਜ ਦੀ ਦ੍ਰਿਸ਼ਟੀ 'ਚ ਵੀ ਕਬੂਲ ਨੇ, ਪਰਮਾਤਮਾ ਦੀ ਨਿਗਾਹ ਦੇ 'ਚ ਵੀ ਕਬੂਲ ਨੇ। ਦੂਸਰੇ, ਨੀਅਤ ਠੀਕ ਹੈ, ਭਾਵਨਾ ਠੀਕ ਹੈ, ਵਿਚਾਰ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ। ਇਹ ਪਰਮਾਤਮਾ ਦੀ ਨਿਗਾਹ ਦੇ ਤੇ ਕਾਬਲੇ ਕਬੂਲ ਨੇ, ਸਮਾਜ ਨੂੰ ਕਬੂਲ ਨਹੀਂ ਹੋ ਸਕਦੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਕੋਈ ਗੱਲ ਨਹੀਂ, ਈਸ਼ਵਰ ਦੀ ਨਿਗਾਹ ਵਿੱਚ ਇਹ ਖਰੇ ਨੇ, ਖੋਟੇ ਨਹੀਂ ਨੇ। ਨੀਅਤ ਠੀਕ ਹੈ, ਬੁਨਿਆਦੀ ਤੌਰ 'ਤੇ ਠੀਕ ਨੇ, ਸੋਚਣੀ ਠੀਕ ਹੈ, ਅਗਰ ਕੁਛ ਗਲਤ ਹੋ ਜਾਂਦਾ ਤਾਂ ਸੋਚ ਕੇ ਨਹੀਂ, ਨੀਅਤ ਨਾਲ ਨਹੀਂ, ਵਿਚਾਰ ਕੇ ਨਹੀਂ, ਹੋ ਗਿਆ। ਇਹ ਕਬੂਲ ਨੇ ਪਰਮਾਤਮਾ ਨੂੰ, ਇਹ ਗੱਲ ਵੱਖਰੀ ਹੈ ਕਿ ਕਿਧਰੇ ਕਿਧਰੇ ਸਮਾਜ ਇਨਕਾਰੀ ਹੋ ਸਕਦਾ ਹੈ, ਕਾਨੂੰਨ ਸਜ਼ਾ ਵੀ ਦੇ ਸਕਦਾ ਹੈ, ਲੇਕਿਨ ਈਸ਼ਵਰ ਦੀ ਨਿਗਾਹ ਵਿੱਚ ਇਹ ਕਾਬਲੇ ਕਬੂਲ ਨੇ, ਪ੍ਰਵਾਨ ਨੇ। ਤੀਸਰਾ, ਕਰਮ ਕ੍ਰਿਤ ਬੜੀ ਮਹਾਨ ਹੈ, ਔਰ ਸਮਾਜ ਵਿੱਚ ਬੜੀ ਪ੍ਰਤਿਸ਼ਠਾ ਬਣੀ ਹੋਈ ਹੈ ਵੀ ਬੜਾ ਮਹਾਨ ਬੰਦਾ ਹੈ, ਸੇਵਾ ਕਰਦਾ ਹੈ, ਦਾਨ ਕਰਦਾ ਹੈ, ਪੁੰਨ ਕਰਦਾ ਹੈ, ਸਤਸੰਗੀ ਹੈ, ਬੜਾ ਚੰਗਾ ਹੈ, ਕ੍ਰਿਤ ਬੜੀ ਚੰਗੀ, ਜੋ ਕੁਛ ਵੀ ਕਰਦਾ ਉਸਦੇ ਨਾਲ ਲੋਕਾਂ ਦੀ ਤਾਮੀਰ ਹੁੰਦੀ ਹੈ, ਜਗਤ ਦੀ ਉਸਾਰੀ ਹੁੰਦੀ ਹੈ, ਕ੍ਰਿਤ ਬਹੁਤ ਠੀਕ ਹੈ, ਨੀਅਤ ਬੈੜੀ ਹੈ, ਵਿਚਾਰ ਬੈੜੀ ਹੈ, ਸੋਚਣੀ ਗਲਤ ਹੈ, ਮਹਾਰਾਜ ਕਹਿੰਦੇ ਨੇ ਤੇ ਪਖੰਡ ਹੈ। ਸਮਾਜ ਦੀ ਨਿਗਾਹ ਵਿੱਚ ਠੀਕ ਹੋ ਸਕਦਾ ਹੈ, ਪਰਮਾਤਮਾ ਦੀ ਨਿਗਾਹ ਵਿੱਚ ਨਹੀਂ, ਕਾਨੂੰਨ ਦੀ ਨਜ਼ਰਾਂ 'ਚ ਇਹ ਕਾਬਲੇ ਕਬੂਲ ਹੋ ਸਕਦਾ ਹੈ, ਗੁਰੂ ਦੀ ਨਜ਼ਰਾਂ 'ਚ ਕਬੂਲ ਨਹੀਂ, ਇਹ ਤੇ ਪਖੰਡ ਹੈ। करम धर्म पाखंड जो देशे यही पखंड औरंगजेब कोल सी यही पखंड बोती दुनिया कोल होंदा है। मैं बहुत ते विस्तार से ना बयान करना, पता नहीं कितना सुनन दा हाजमा होंदा है मनुख दा। आम धार्मिक अनुभवी पुरुष कहन लग पे ने पखंड ही पखंड है राजनैतिक दुनिया च, और होना चाहिए वो खड़ा ही इसते है, पर बदकिस्मती है पखंड ही पखंड है धार्मिक दुनिया च, जो पखंड ते खड़ा नहीं होना चाहिए। सारी राजनीति पखंड ते खड़ी है, राजनैतिक कहिंदा कुछ है करदा कुछ है होंदा कुछ है, लेकिन धर्म दी दुनिया भी इसते ही खड़ी हो गई है। कृत ठीक है, नियत ठीक नहीं। कृत बिल्कुल ठीक है, सोचनी ठीक नहीं है। कृत ठीक है, भावना ठीक नहीं है। कर्म धर्म पाखंड जो दिशे, ये जो दिखाई दे रहे हैं सिर्फ दिखाई दे रहे हैं चंगा, पर है नहीं चंगा, दिखाई दे रहे जो दिशे, ये तीसरी श्रेणी। चौथी कृत भी पैड़ी है, विचार भी पैड़े ने। कर्म कृत भी गलत है, कर्म विचार भी गलत है। ना ये बंदा समाज नू कबूल, ना ये परमात्मा नू कबूल, ना ये लोक नू कबूल है, ना परलोक नू कबूल, ये दोवें लोग गवंद है। समाज भी इस नू कबूल नहीं करता क्योंकि कृत नहीं ठीक, परमात्मा दी निगाह विच भी काबले कबूल नहीं क्योंकि नीयत ठीक नहीं है, भावना ठीक नहीं है, विचार ठीक नहीं है। कर्म विचार, कर्म नीयत भावना ते कर्म कृत दे सुमेल नाल बहुत वड्डियां तामीरां होंदियां ने, और मनुख नूं ओ कुछ प्राप्त हो जांदा है जो उस दे सुपनियां च भी नहीं आउंदा, ऐसा कुछ प्राप्त हो जांदा है। इस वास्ते साहिब कहिंदे ने, मैं देखदा ब्रह्मंड दे च की कुछ नहीं है, मनुख ही मिट जांदा है, पदार्थ नहीं मिटदा है, मनुख ही मिट जांदा है, परमात्मा ते व्यापक है, लेकिन ये पदार्थ ते परमात्मा विण कर्मा कह मिले ले, बिना कर्मा तो किथे मिलते हैं, किस तरह मिलते हैं, नहीं मिलते। सृष्टि दे ते बहुत कुछ है, संसार दे ते बहुत कुछ है, पदार्थ भी है, परमात्मा भी है, इंद्रियां दा रस भी है, नाम दा रस भी है, पदार्थां दे सुख भी ने, परमात्मा दा आनंद भी है, जगत दे ते बहुत कुछ है। जेती सिष्ट उपाई वेखा, मैं देखदा जितनी उसने सृष्टि बनाई, जितना संसार बनाया, और बहुत कुछ है। सृष्टि विच महारस भी है, सृष्टि विच इंद्रियां दे रस भी ने, सृष्टि विच बाहर दीआं सहूलतां भी ने, सृष्टि विच अंदर दा आनंद भी है। पर वेखा, महाराज कहिंदे मैं देखदा विण करमा कह मिले लई, बिना कर्मा तो की प्राप्त होंदा है, कुछ भी नहीं प्राप्त होंदा। अगलियां पंक्तियां आप सुन,
मत विच रतन जवाहर माणक जे एक गुर की सिख सुनी।
परिपूर्ण परमात्मा ने मनुख दी जो बुद्ध बना दिती है, अकल बना दिती है, मन बना दिता है, ये रतना दी खान है, खान है, खुदाई करनी पैगी। ते खुदाई करना की है, जे एक गुर की सिख सुनी, श्रुतवा धर्मंग विजानाती, सुनन दी कितनी महिमा, अगे चार पौड़ियां सुनन दी आणगियां, खुलासा मैं उसे च करांगा। महाराज कहिंदे ने इस खाण दी खुदाई करना की है, मत दी खुदाई करना की है, मत दे च रतन पए ने, ज्ञान दा रतन पया है, सबर संतोख दा रतन पया है, प्रेम दा रतन पया है, अनुभवी विचारां दे रतन पए ने, दैवी शक्तियां पईयां ने, बहुत कुछ पया है, बहुत वड्डी खाण है। सोने दी खाण, सोने दी खाणों दी उत्थे मोती नहीं लभदे, हीरियां दी खाण, हीरियां दी खाणों दी उत्थे सोना नहीं लभदा, पर मत एक ऐसी खाण है, इहदे च हर तरह दे रतन ने, हर तरह दी कीमती धातुआं ने, हर तरह दीआं सौगातां ने। मत विच रतन जवाहर माणक ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਕਿਧਰੇ ਇੱਕ ਗੁਰੂ ਦੀ ਸਿੱਖਿਆ ਸੁਣ ਲਵੇ, ਔਰ ਇੱਕੋ ਹੀ ਸਿੱਖਿਆ ਕਿ ਵਾਹਿਗੁਰੂ ਮੰਤਰ ਦਾ ਜਪ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਬਹੁਤ ਸਾਰੇ ਸ਼ਬਦਾਂ ਦਾ ਪਾਠ, ਰੋਜ਼ ਰੋਜ਼ ਦਾ ਸਤਸੰਗ, ਕਥਾ ਕੀਰਤਨ ਦਾ ਸੁਣਨਾ, ਕਿਧਰੇ ਮਨੁੱਖ ਇੱਕ ਅੱਖਰ ਦੇ ਜਪ ਤੇ ਆ ਜਾਏ, ਤਾਂ ਹੀ ਮਨ ਇੱਕ ਹੋਵੇਗਾ, ਤਾਂ ਹੀ ਉਸ ਇੱਕ ਨਾਲ ਜੁੜ ਸਕੇਗਾ। ਜੇ ਇਸ ਦਾ ਮਨ ਇੱਕ ਹੋ ਸਕੇ ਤੇ ਇੱਕ ਤਾਂ ਹੋ ਸਕੇਗਾ ਕਿ ਰਸਨਾ ਤੇ ਇੱਕ ਆਵੇ, ਰਸਨਾ ਤੇ ਇੱਕ ਆਵੇ। ਬਹੁਤੀ ਬਾਣੀ ਦਾ ਪਾਠ ਕਰਨਾ ਹੈ, ਔਰ ਕਰ ਕਰਕੇ ਇਹ ਅਵਸਥਾ ਬਣੇ ਕਿ ਰਸਨਾ ਤੇ ਇੱਕ ਅੱਖਰ ਆ ਜਾਏ। ਬਹੁਤੀ ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ, ਤਾਂ ਕਿ ਮਨ ਪ੍ਰੇਰਿਆ ਜਾਏ ਔਰ ਇੱਕ ਅੱਖਰ ਜਪਣ ਨੂੰ ਰਾਜ਼ੀ ਹੋ ਜਾਏ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਕੀਤਾ ਹੋਇਆ ਸਤਸੰਗ ਉਸੇ ਦਿਨ ਸਫਲ ਸਮਝਣਾ ਜਿਸ ਦਿਨ ਮਨ ਜਪਣ ਨੂੰ ਰਾਜ਼ੀ ਹੈ, ਵਰਨਾ ਨਹੀਂ। ਤੇ ਕੀਤੇ ਹੋਏ ਜਪ ਦਾ ਉਸ ਦਿਨ ਫਲ ਸਮਝ ਲੈਣਾ ਜਦੋਂ ਵਾਹਿਗੁਰੂ ਵਾਹਿਗੁਰੂ ਆਖਦਿਆਂ ਰਸ ਆਉਣ ਲੱਗ ਪਏ, ਸਵਾਦ ਆਉਣ ਲੱਗ ਪਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸਤਸੰਗ ਦਾ ਫਲ ਮਿਲ ਗਿਆ, ਕਿਉਂ? ਜਪਣ ਨੂੰ ਮਨ ਰਾਜ਼ੀ ਹੋ ਗਿਆ, ਤੇ ਜਪ ਦਾ ਫਲ ਮਿਲ ਗਿਆ, ਮਹਾਰਸ ਦੀ ਪ੍ਰਾਪਤੀ ਹੋ ਗਈ, ਮਹਾ ਆਨੰਦ ਦੀ ਪ੍ਰਾਪਤੀ ਹੋ ਗਈ, ਦੈਵੀ ਗੁਣਾਂ ਦੀ ਪ੍ਰਾਪਤੀ ਹੋ ਗਈ। ਤਾਂ ਸਾਹਿਬ ਕਹਿੰਦੇ ਨੇ ਸਭ ਕੁਛ ਅੰਦਰੋਂ ਹੀ ਪ੍ਰਗਟ ਹੁੰਦਾ, ਬਾਹਰੋਂ ਨਹੀਂ ਮਿਲਦਾ। ਇਹ ਮਹਾਰਸ ਬਾਹਰੋਂ ਨਹੀਂ ਪ੍ਰਾਪਤ ਹੁੰਦਾ, ਅੰਦਰੋਂ ਹੀ ਪ੍ਰਗਟ ਹੁੰਦਾ, ਬਸ਼ਰਤੇ ਗੁਰੂ ਦੀ ਇੱਕ ਸਿੱਖਿਆ ਇਕਾਗਰਤਾ ਨਾਲ ਸੁਣ ਲਵੇ। ਹਾਂਜੀ,
ਗੁਰਾ ਇੱਕ ਦੇਹ ਬੁਝਾਈ।
ਅੱਗੋਂ ਪ੍ਰਾਰਥਨਾ ਹੈ, ਅਰਦਾਸ ਹੈ। ਗੁਰੂ ਘਰ ਵਿੱਚ ਪ੍ਰਧਾਨ ਸਾਧਨ ਅਰਦਾਸ ਨੂੰ ਹੀ ਮੰਨਿਆ। ਮੈਂ ਇਸ ਵਾਸਤੇ ਕਿ ਕਿਧਰੇ ਮਨੁੱਖ ਦੇ ਅੰਦਰ ਇਹ ਭੁਲੇਖਾ ਨਾ ਪੈਦਾ ਹੋ ਜਾਏ ਕਿ ਵਾਕਈ ਜੇ ਮੇਰੇ ਕਰਮ ਨਾਲ ਹੁਣ ਮਿਲਣਾ ਹੈ ਤਾਂ ਫਿਰ ਅਰਦਾਸ ਦੀ ਕੀ ਲੋੜ ਹੈ, ਫਿਰ ਮੇਰਾ ਕੀਤਾ ਕਰਮ ਉਸਦੀ ਕੀਮਤ ਹੋ ਗਈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਕਰ ਕਰਕੇ ਮਨੁੱਖ ਜਦ ਥੱਕਦਾ ਹੈ ਤਾਂ ਹੀ ਅਰਦਾਸ ਨਿਕਲਦੀ, ਉਂਝ ਨਿਕਲਦੀ ਨਹੀਂ, ਪੈਦਾ ਹੀ ਨਹੀਂ ਆਉਂਦੀ। ਸਮਝ ਸਮਝ ਕੇ ਮਨੁੱਖ ਸਮਝਦਾ ਹੈ ਕਿ ਇਹ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਪਰ ਇਹ ਸਮਝ ਸਮਝ ਕੇ ਸਮਝਦਾ ਉਂਝ ਨਹੀਂ। ਬਹੁਤ ਵੱਡੀ ਸਮਝ ਹੈ, ਇਸ ਤੋਂ ਵੱਡੀ ਹੋਰ ਕੋਈ ਸਮਝ ਨਹੀਂ। ਕਿਹੜੀ? ਇਹ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਇਸ ਤੋਂ ਵੱਡੀ ਹੋਰ ਕੋਈ ਸਮਝ ਹੀ ਨਹੀਂ ਹੈ, ਮੈਂ ਨਹੀਂ ਸਮਝ ਸਕਦਾ ਤੈਨੂੰ। ਕਰਕੇ ਪਤਾ ਚੱਲ ਜਾਂਦਾ ਹੈ, ਔਰ ਕਰਮਾਂ ਦਾ ਫਲ ਸਮਝ ਲਓ ਕਿ ਹੇ ਪ੍ਰਭੂ ਤੂੰ ਮੇਰੀ ਕ੍ਰਿਤ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ। ਕਿਉਂ? ਫਿਰ ਮੇਰੀ ਕ੍ਰਿਤ ਤੇਰੀ ਕੀਮਤ ਹੋ ਗਈ, ਫਿਰ ਕ੍ਰਿਤ ਦੀ ਲੋੜ ਨਹੀਂ। ਕ੍ਰਿਤ ਤੋਂ ਥੱਕਣਾ ਚਾਹੀਦਾ, ਕਰ ਕਰਕੇ ਥੱਕਣਾ ਚਾਹੀਦਾ। ਥੱਕਿਆ ਹੋਇਆ ਮਨੁੱਖ ਹੀ ਅੰਦਰੋਂ ਅਰਦਾਸ ਕਰੇਗਾ, ਇਸ ਦੇ ਅੰਦਰੋਂ ਅਰਦਾਸ ਨਿਕਲੇਗੀ। ਕਰ ਕਰ ਹਾਰੀ ਥਾਕੀ ਅਨਤ ਬਹੁ ਭਾਂਤਿ। ਇਹ ਪ੍ਰਭੂ ਅਨੇਕਾਂ ਤਰ੍ਹਾਂ ਦੇ ਕਰਮ ਕਰ ਕਰਕੇ ਥੱਕ ਗਏ, ਟੁੱਟ ਗਏ, ਅੰਦਰੋਂ ਅਰਦਾਸ ਨਿਕਲਦੀ ਹੈ। ਗੁਰਾ ਇੱਕ ਦੇ ਬੁਝਾਈ, ਤੂੰ ਉਸ ਇੱਕ ਦੀ ਸੂਝ ਕਰਾ ਦੇ, ਸਮਝ ਕਰਾ ਦੇ ਕਿਸ ਦੀ।
ਹਾਂਜੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਜਿਸ ਤੋਂ ਸਾਰੇ ਜੀਵ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਕਰਦੇ ਨੇ, ਸੌਗਾਤਾਂ ਪ੍ਰਾਪਤ ਕਰਦੇ ਨੇ, ਉਸਦੀ ਯਾਦ ਬਣੀ ਰਹਿ, ਉਹਦਾ ਸਿਮਰਨ ਬਣਿਆ ਰਹਿ। ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ, ਜਿਹਨੂੰ ਭੁੱਲ ਜਾਈਏ ਰਿਸ਼ਤਾ ਜੋ ਹੈ ਟੁੱਟਦਾ। ਔਰ ਉਹ ਭੁੱਲਿਆ ਕਿਉਂ ਹੈ, ਕਿਉਂ ਭੁੱਲਿਆ? ਜੇ ਭੁੱਲਦਿਆਂ ਹੀ ਰਿਸ਼ਤਾ ਟੁੱਟਦਾ, ਤੇ ਜੇ ਯਾਦ ਕਰਦਿਆਂ ਹੀ ਰਿਸ਼ਤਾ ਜੁੜਦਾ, ਔਰ ਉਸਨੂੰ ਯਾਦ ਕਰਨਾ ਹੀ ਬੰਦਗੀ ਹੈ। ਇਹ ਮਨੁੱਖ ਕਰਦਾ ਕਿਉਂ? ਅਗਲੀ ਪੌੜੀ ਸਤਿਗੁਰ ਕਾਰਨ ਦੱਸਦੇ ਨੇ, ਲੜੀਵਾਰ ਇਹ ਜਪਜੀ ਸਾਹਿਬ ਦੀ ਜੋ ਹੈ ਵਿਚਾਰ ਹੈ, ਬਾਕੀ ਆਪ ਜੀ ਦੇ ਸਾਹਮਣੇ ਕੱਲ੍ਹ, ਕਿਉਂਕਿ ਲੇਟ ਨਾ ਕਰੀਏ। ਗੁਰਮੁਖ ਪਿਆਰਿਆਂ ਨੇ ਇੱਕ ਸ਼ਬਦ ਆਪ ਨੂੰ ਕੀਰਤਨ ਰਾਹੀਂ ਸਰਵਨ ਕਰਾਉਣਾ, ਨਾਲੇ ਆਨੰਦ ਸਾਹਿਬ ਦਾ ਜੋ ਹੈ ਪਾਠ ਇੱਥੇ ਹੀ ਸਮਾਪਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਜੋ ਅੰਤਰੀਵ ਤੀਰਥ ਹੈ, ਔਰ ਜਪਜੀ ਸਾਹਿਬ ਵਿੱਚ ਹੀ ਪੰਕਤੀਆਂ ਆ ਜਾਣਗੀਆਂ, ਸੁਣੀਏ ਮਨੀਏ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ। तीर्थ नावण जाओ, तीर्थ नाम है, तीर्थ शब्द विचार अंतर ज्ञान है। सतगुर रहमत करन इस तरह के तीर्थ की सानू समझ पवे, जपण नो मन राजी होवे, एक शिक्षा ग्रहण करन नो जो है मन राजी होवे, ताकि मत विच जो अनेका रतना दे पदार्थ ने उसनु इस जीवन विच प्रगट कर सकीए। ते मैं फिर अर्ज कर दिया, कृत दी अपनी महानता है, नीयत दी अपनी महानता है। जिस ढंग नाल दास ने निखेड़ा कीता इस पंक्ति तो प्रेरित होके, पर कर करके इतना ही पता चलता है, हे प्रभु थक गया, कर करके इतना पता चले है, तू मेरे कीतियां मैनू प्राप्त नहीं हो सकता, समझ समझ के इतना प्राप्त होया कि मैं तेनू नहीं समझ सकता। अगर कोई ये आखे समझ समझ के समझ मिल गई तो गलती च है, भुलेखे च है, अज्ञान है। समझ समझ के ये समझ मिलती है, मैं तेनू नहीं समझ सकता, तू इतना महान है, तू समर्थ वड़ा मेरी मत थोरी, तू इतना महान है, उहदे सामने मेरी अकल बहुत छोटी बहुत छोटी। सतगुर रहमत करन, बख्शिश करन, वो साडी याद बने। पर याद देच क्यों नहीं आउंदा, जो कारण सतगुरु दस दिन, कल खुलासा करांगे। पुल चुक दी शमा समाप्ति। वाहेगुरु जी का खालसा वाहेगुरु। फिर अस्थूल शरीर ग्रहण कर लेंदा, जो कुछ इस जन्म विच कीता है, वो संस्कार भी उसे ही सूक्ष्म ढांचे विच ने। तप दी अग्नि नाल वो सूक्ष्म शरीर जलदा है, खत्म होंदा है। धर्म राय दर कागद फारे, जन नानक लेखा समझा। साडे कागज फाड़ दिते गए, सूक्ष्म शरीर खत्म हो गए, सारे कर्म मिट गए ने, सारे संस्कार खत्म हो गए ने। हुण असी परमात्म ज्योति विच एकमिक हो गए। इसे नूं कहिया ज्योति ज्योत रली, संपूर्ण थी आराम। मर के कोई ज्योति ज्योत नहीं समांदा, ये भी मैं अर्ज करदे आं। जो जींदियां जी ज्योत विच ज्योत नहीं होया, ज्योति ज्योत रली, जो जीवदियां जी संपूर्ण नहीं होया, मर के संपूर्ण नहीं होंदा। एक गल वखरी है, हर लाश नाल, हर मुर्दे नाल लवज असी जोड़दे आं, फलाना पूरा हो गया, पूरा हो गया, हद हो गई, जमया अधूरा, जीविया अधूरा, मर के पूरा हो गया। बड़ा सौखा काम है, फिर ते हर एक मरदा है, हर एक पूरा हो गया, फिर ते पशु पक्षी भी पूरे हो गए। नहीं, जीवन देश तलाश पूर्णता दिए, मनुख जीवदा अधूरा है, मरदा भी अधूरा है। ऐ अस्थूल देही खत्म होंदी है, सूक्ष्म ढांचा खत्म नहीं होंदा। सूक्ष्म शरीर संस्कारां दा पुतला है, इस मोटी अख नाल नहीं देख सकते, इसे ही शरीर दे अंदर है वो सूक्ष्म शरीर। वो लंबे समय तक कईयां दे शरीर वो भटकते भी ने, वो सूक्ष्म शरीर जिस दित अनंत जन्मां दे दुख सुख संताप संस्कार मौजूद होंदे। तप दी अगन नाल उसे ही सूक्ष्म शरीर नू जलाना होंदा है, और जिसने उस सूक्ष्म शरीर नू जला दिता है, उसका अंतम संस्कार हो गया, उन्हों किसी अंतम संस्कार की लोड़ नहीं, उन्हें तो किरिया कर ली, वो तो जीवदियां जी पूरा हो गया, पूर्ण पुरख हो गया, पूरे नाल जुड़ के पूरा हो गया, पूर्ण पुरख हो गया। अधूरापण अखरद है, अधूरापण बोझ है, पूरे हो गया, पहचान की होगी। वाहिगुरु वाहिगुरु जपदे हां, बस वाहिगुरु विच ही सुरत जुड़े। अगर कुछ होर याद आ रहे है, और आमदे होर याद आउंदियां, कई दफा कीते कर्म चेते आउंदे, कीतियां गलतियां चेते आउंदियां, कीते गुनाह चेते आउंदे, ये मिटे कोई नहीं, अजे धुले कोई नहीं। पहचान की होवेगी, जप करदे हां तप करदे हां मेरे गुनाह धुल गए ने, ਪਤਾ ਚੱਲ ਜਾਂਦਾ ਹੈ। ਬਾਣੀ ਪੜ੍ਹਦਿਆਂ ਬਸ ਬਾਣੀ ਦਾ ਹੀ ਰਸ ਹੈ, ਕੋਈ ਕੀਤੇ ਗੁਨਾਹ ਚੇਤੇ ਨਹੀਂ ਆ ਰਹੇ। ਅਗਰ ਚੇਤੇ ਨਹੀਂ ਆ ਰਹੇ ਤਾਂ ਅੰਦਰ ਸਿਮਰਤੀ ਦੇ ਛੁਣ ਨਹੀਂ ਰਹੇ, ਅੰਦਰ ਮਿਟ ਗਏ, ਖਤਮ ਹੋ ਗਏ, ਉਹਦੇ ਸੰਸਕਾਰ ਅੰਦਰ ਨਹੀਂ ਰਹੇ। ਅਗਰ ਕੀਤੀਆਂ ਗਲਤੀਆਂ ਚੇਤੇ ਆ ਰਹੀਆਂ ਨੇ, ਕੀਤੇ ਗੁਨਾਹ ਚੇਤੇ ਆ ਰਹੇ ਨੇ, ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਸਭ ਕੁਛ ਮੌਜੂਦ ਹੈ ਅੰਦਰ, ਅਜੇ ਕੁਛ ਵੀ ਨਹੀਂ ਹੋਇਆ, ਸਾਰਾ ਅਨਰਥ ਮੌਜੂਦ ਹੈ, ਸੰਸਕਾਰਾਂ ਦੇ ਰੂਪ ਵਿੱਚ ਮੌਜੂਦ ਹੈ, ਸੂਖਮ ਸਰੀਰ ਦੇ ਅੰਦਰ ਸਭ ਕੁਛ ਮੌਜੂਦ ਹੈ। ਔਰ ਜਿਸ ਦਿਨ ਇਹ ਅਸਥੂਲ ਦੇਹੀ ਜਲਾ ਦਿੱਤੀ ਜਾਂਦੀ ਹੈ, ਦਫ਼ਨ ਕਰ ਦਿੱਤੀ ਜਾਂਦੀ ਹੈ, ਸੂਖਮ ਸਰੀਰ ਸਾਰੇ ਉਸੇ ਅਨਰਥ ਨੂੰ ਲੈ ਕੇ ਫਿਰ ਜਨਮ ਲੈਂਦਾ ਹੈ। ਔਰ ਇਸ ਤਰ੍ਹਾਂ ਕਈ ਦਫ਼ਾ ਹੋ ਚੁੱਕਿਆ ਹੈ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਇਹ ਸਾਥੀ ਕਈ ਦਫ਼ਾ ਹੋ ਚੁੱਕਿਆ ਹੈ, ਅਨੰਤ ਦਫ਼ਾ ਹੋ ਚੁੱਕਿਆ, ਪਰ ਚੂੰਕਿ ਮਨੁੱਖ ਅਧੂਰਾ ਜੰਮਦਾ ਹੈ, ਅਧੂਰਾ ਜੀਵਦਾ ਹੈ, ਅਧੂਰਾ ਮਰ ਜਾਂਦਾ ਹੈ, ਤਾਂ ਜੀਵਨ ਦੀ ਲਾਲਸਾ ਬਣੀ ਰਹਿ ਜਾਂਦੀ ਹੈ ਔਰ ਇਸ ਨੂੰ ਫਿਰ ਜੀਵਨ ਮਿਲਦਾ ਹੈ। ਜੀਵਨ ਲਈ ਜੀਵਨ ਦੀ ਵਾਸ਼ਨਾ ਚਾਹੀਦੀ ਹੈ। ਸਰੀਰ ਬੁੱਢਾ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਵਾਸ਼ਨਾ ਕਮਜ਼ੋਰ ਨਹੀਂ ਹੁੰਦੀ, ਲੋਭ ਕਮਜ਼ੋਰ ਨਹੀਂ ਹੁੰਦਾ, ਅਹੰਕਾਰ ਕਮਜ਼ੋਰ ਨਹੀਂ ਹੁੰਦਾ, ਸਿਰਫ ਸਰੀਰ ਕਮਜ਼ੋਰ ਹੋਇਆ, ਸਿਰਫ ਸਰੀਰ ਨਿਰਬਲ ਹੋਇਆ। ਜਵਾਨ ਦਾ ਸਰੀਰ ਵੀ ਬਲਵਾਨ ਹੈ, ਵਾਸ਼ਨਾ ਵੀ ਬਲਵਾਨ ਹੈ, ਤਾਲਮੇਲ ਬੈਠ ਜਾਂਦਾ, ਉਹ ਇਤਨਾ ਮਾਨਸਿਕ ਤਲ ਤੇ ਬੇਚੈਨ ਨਹੀਂ ਆਉਂਦਾ। ਸਰੀਰ ਵੀ ਬਲਵਾਨ ਹੈ, ਉਸਦੀ ਵਾਸ਼ਨਾ ਵੀ ਬਲਵਾਨ ਹੈ, ਦੋਹਾਂ ਦਾ ਤਾਲਮੇਲ ਬੈਠ ਜਾਂਦਾ। ਬੁੱਢਾ ਸਰੀਰ ਕਮਜ਼ੋਰ ਹੋ ਗਿਆ, ਵਾਸ਼ਨਾ ਬਲਵਾਨ ਹੈ, ਉਸੇ ਤਰ੍ਹਾਂ ਕਹਿੰਦੇ ਵਾਸ਼ਨਾ ਬੁੱਢੀ ਹੁੰਦੀ ਨਹੀਂ, ਤਾਂ ਹੀ ਤੇ ਅਗਲਾ ਜਨਮ ਦੇਣ ਦੇ ਸਫਲ ਹੁੰਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਬੱਧਾ ਆਵੇ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਵਾਸ਼ਨਾ ਫਿਰ ਜਨਮ ਦਿੰਦੀ ਹੈ, ਫਿਰ ਜਨਮ ਦਿੰਦੀ ਹੈ, ਫਿਰ ਜਨਮ ਦਿੰਦੀ ਹੈ। ਬੁੱਢੇ ਦੀ ਬਹੁਤ ਵੱਡੀ ਦੁਖਦ ਘਟਨਾ ਇਹ ਹੈ, ਸਰੀਰ ਉਸਦੇ ਕੋਲ ਨਿਰਵਲ, ਵਾਸ਼ਨਾ ਉਸਦੀ ਬੜੀ ਪਰਵਲ, ਵਾਸ਼ਨਾ ਦੀ ਤ੍ਰਿਪਤੀ ਕਰ ਸਕੇ, ਪੂਰਤੀ ਕਰ ਸਕੇ, ਸਰੀਰ ਦੀ ਨਿਰਪਲਤਾ ਹੋਣ ਨਹੀਂ ਦਿੰਦੀ, ਤਾਂ ਸਵਾਦ ਚਿੜਚਿੜਾਪਣ ਵੀ ਆ ਸਕਦਾ ਹੈ, ਕ੍ਰੋਧ ਵੀ ਆ ਸਕਦਾ ਹੈ, ਹੋਰ ਵੀ ਅਨਰਥ ਪੈਦਾ ਹੋ ਸਕਦੇ ਨੇ। ਹਾਂ, ਅਗਰ ਸਰੀਰ ਬਿਰਧ ਹੋਦਾ ਜਾ ਰਿਹਾ, ਵਾਸ਼ਨਾ ਵੀ ਬਿਰਧ ਹੋ ਗਈ ਹੈ, ਬੁੱਢੀ ਹੋ ਗਈ ਹੈ, ਸਰੀਰ ਮਰਨ ਦੇ ਦਹਾਨੇ ਤੇ ਆਇਆ, ਉਸ ਤੋਂ ਪਹਿਲੇ ਵਾਸ਼ਨਾ ਮਰ ਜਾਏ, ਇਸ ਦਾ ਅਗਲਾ ਕੋਈ ਜਨਮ ਨਹੀਂ, ਇਹ ਮੁਕਤ ਹੋ ਗਿਆ, ਇਹ ਜੀਵਨ ਮੁਕਤ ਹੋ ਗਿਆ। ਔਰ ਉਹ ਜੀਵਦਿਆਂ ਜੀ ਕਹਿ ਸਕਦਾ ਹੈ ਭਗਤ ਕਬੀਰ ਦੀ ਤਰ੍ਹਾਂ, ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਨਾ ਹੁਕਮ ਤੇ ਸੇਕਾ ਹੁਕਮੇ ਬੂਝ ਸਮਾਵੇਂਗੇ। ਅਸੀਂ ਮੁੜ ਕੇ ਨਹੀਂ ਆਉਣਾ, ਸਾਡਾ ਕੋਈ ਜਨਮ ਨਹੀਂ, ਭਗਤ ਕਬੀਰ, ਅਸੀਂ ਨਹੀਂ ਆਉਣਾ। ਸਰੀਰ ਤੇ ਅਜੇ ਨਾਸ ਨਹੀਂ ਹੋਇਆ, ਵਾਸ਼ਨਾ ਕਬੀਰ ਦੀ ਖਤਮ ਹੋ ਗਈ, ਮਿਟ ਗਈ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਪੂਰੇ ਹੋ ਗਏ, ਇਹ ਤੇ ਜੀਵਦਿਆਂ ਜੀ ਪੂਰੇ ਹੋ ਗਏ। ਔਰ ਜੋ ਜੀਵਦਿਆਂ ਜੀ ਪੂਰਾ ਨਹੀਂ ਹੋਇਆ, ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਮਰਦੇ ਦਮ ਤੱਕ ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਪਰਮ ਜੀਵਨ ਨਹੀਂ ਮਿਲਿਆ, ਤਦੀ ਜੀਵਨ ਦੀ ਲਾਲਸਾ ਬਣੀ ਹੋਈ ਹੈ, ਜੀਵਨ ਦੀ ਵਾਸ਼ਨਾ ਬਣੀ ਹੋਈ ਹੈ, ਇਹ ਵਾਸ਼ਨਾ ਫਿਰ ਜੀਵਨ ਦੇਵੇਗੀ, ਫਿਰ ਜਨਮ ਦੇਵੇਗੀ, ਔਰ ਇਸ ਯਾਤਰਾ ਫਿਰ ਚੱਲਦੀ ਰਹੇਗੀ। ਮਹਾਰਾਜ ਨੇ ਇਸ ਸੱਤਵੀਂ ਪੌੜੀ ਵਿੱਚ ਦੱਸੇ ਹੈ, ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਕਿੰਨੀ ਕੁ ਹੋ ਸਕਦੀ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਆਮ ਸੰਸਾਰੀ ਮਨੁੱਖ ਤੇ ਜੀਵਨ ਦੀ ਲਾਲਸਾ ਵਿੱਚ ਜੀਵਦੇ ਹੀ ਨੇ। ਯੋਗੀ ਸਿੱਧ ਲੋਕ ਪ੍ਰਾਣਾਯਮ ਕਰ ਲੈਂਦੇ ਸਨ, ਸਵਾਸਾਂ ਨੂੰ ਰੋਕ ਲੈਣਾ, ਤੇ ਸਵਾਸ ਹੀ ਪੂੰਜੀ ਨੇ। ਇਸ ਤਰ੍ਹਾਂ ਉਹਨਾਂ ਦੀ ਸਰੀਰਕ ਉਮਰ ਲੰਬੀ ਹੋ ਜਾਂਦੀ ਸੀ, ਕਿਉਂਕਿ ਇਸ ਦੀ ਵਰਤੋਂ ਨਹੀਂ ਕਰਦੇ ਸਨ, ਸਵਾਸਾਂ ਦੀ ਵਰਤੋਂ ਨਹੀਂ ਕਰਦੇ ਸਨ, ਸਵਾਸਾਂ ਨੂੰ ਚੱਲਣ ਨਹੀਂ ਦੇਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਭਰਤਰੀ ਮੌਜੂਦ ਸੀ, ਔਰ ਭਰਤਰੀ ਰਾਜਾ ਬਿਕਮਾ ਜੀਤ ਦਾ ਛੋਟਾ ਭਰਾ ਸੀ। ਹਿੰਦੁਸਤਾਨ ਵਿੱਚ ਜਿਹੜਾ ਬਿਕਮਨੀ ਸੰਮਤ ਚੱਲਦਾ ਹੈ ਰਾਜਾ ਬਿਕਮਾ ਜੀਤ ਦੇ ਨਾਂ ਤੇ, ਇਹ ਉਸਦਾ ਛੋਟਾ ਭਰਾ ਸੀ ਰਾਜਾ ਭਰਤਰੀ। ਬਿਕਮਾ ਜੀਤ ਜਿੱਥੇ ਉਜੈਨ ਦਾ ਰਾਜਾ ਸੀ, ਉਜੈਨ ਦੇ ਨੇੜੇ ਇੱਕ ਬਹੁਤ ਵੱਡਾ ਸ਼ਹਿਰ ਹੈ ਧਾਰ, ਇਹ ਭਰਤਰੀ ਉੱਥੋਂ ਦਾ ਰਾਜਾ ਸੀ। ਧਾਰ ਸਟੇਟ ਰਜਵਾੜਾ ਹੀ ਸੀ ਦੇਸ਼ ਦੀ ਵੰਡ ਤੋਂ ਪਹਿਲੇ, 47 ਤੱਕ ਤੇ ਰਜਵਾੜਾ ਹੀ ਸਨ। ਇਹ ਧਾਰ ਸਟੇਟ ਦਾ ਰਾਜਾ ਸੀ ਬਿਕਮਾਜੀਤ, ਉਜੈਨ ਦਾ ਰਾਜਾ ਸੀ, ਛੋਟਾ ਬਿਰਾ ਸੀ। ਤੋ ਬਿਕਮਾਜੀਤ ਨੂੰ ਹੋਇਆ ਅੱਜ 2500 ਸਾਲ ਤੋਂ ਉੱਚੇ ਹੋ ਗਏ ਨੇ, ਤੋ ਕਮ ਸੇ ਕਮ ਭਰਤਰੀ 5-4 ਸਾਲ ਛੋਟਾ ਹੋਵੇਗਾ, ਹੋਰ ਕਿੰਨਾ ਕੁ ਹੋਵੇਗਾ। 2000 ਸਾਲ ਇੰਜ ਕਹਿ ਲਓ ਹੋਇਆ ਹੋ ਗਏ। ਪਿੱਛੇ ਕਾਫੀ ਰੌਲਾ ਪਿਆ ਰਿਹਾ, ਮੈਂ ਇੱਧਰ ਕੈਲੀਫੋਰਨੀਆ ਦੇ ਇਲਾਕੇ 'ਚ ਦੇਖਿਆ 2 ਸਾਲ ਪਹਿਲੇ, ਆਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚਿਹਰਾ, ਬਈ 97 ਦੇ ਸਭ ਕੁਝ ਨਸ਼ਟ ਹੋ ਜਾਏਗਾ, ਸਭ ਕੁਝ ਖਤਮ ਹੋ ਜਾਏਗਾ। 95-96 ਚ ਕੈਲੀਫੋਰਨੀਆ ਦੇ ਇਲਾਕੇ 'ਚ, ਕੈਨੇਡਾ 'ਚ ਇਸ ਗੱਲ ਦਾ ਬੜਾ ਰੌਲਾ, ਮੈਂ ਦੇਖ ਕੇ ਹੈਰਾਨ ਹੋਇਆ। ਮੈਨੂੰ ਮੱਥਾ ਮਾਰਨਾ ਪਿਆ ਹਰ ਜਾਂ ਤੇ, ਇਹ 97 ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬਿਕਰਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ, ਈਸਵੀ ਸੰਮਤ ਨਹੀਂ ਹੈ, ਉਹ ਤੇ ਹੋ ਗਿਆ। ਉਸਦਾ ਬਿਕਰਮੀ ਸੰਮਤ ਨਾਲ ਈਸਵੀ ਸੰਮਤ ਨਾਲ ਕੋਈ ਮਤਲਬ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਹਿੰਦੁਸਤਾਨ ਦੇ 'ਚ ਈਸਾ ਦਾ ਸੰਨ ਨਹੀਂ ਚੱਲਿਆ ਸੀ, ਬਿਕਮਾਜੀਤ ਦਾ ਚੱਲਦਾ ਸੀ। ਔਰ ਸਤਿਗੁਰੂ ਆਪਣੇ ਵਕਤ ਦਾ ਜ਼ਿਕਰ ਕਰਦੇ ਨੇ, ਉਹ ਸ਼ੇਰ ਸ਼ਾਹ ਸੂਰੀ ਦਾ, ਬਾਬਰ ਦਾ, ਉਹ ਤੇ ਹੋ ਗਿਆ, ਉਸਦਾ ਤੇ ਇਸ ਨਾਲ ਕੋਈ ਮਤਲਬ ਨਹੀਂ। ਪਰ ਕਰੀਬਨ ਕਰੀਬਨ ਵੈਨਕੂਵਰ ਦੀਆਂ ਸੰਗਤਾਂ, ਕੈਲੀਫੋਰਨੀਆ ਦੀ ਸੰਗਤਾਂ ਕਹਿਣ ਦੀ ਸੰਤ ਜੀ ਗਲਤ ਥੋੜ੍ਹੀ ਕਹਿੰਦੇ ਨੇ, ਸੰਤਾਂ ਦੀ ਇੱਕ ਵੀਡੀਓ ਟੇਪ ਘਰ ਘਰ ਦੇ ਚੱਲ ਰਹੀ ਸੀ, ਗੁਣੀ ਗਿਆਨੀਆਂ ਨੂੰ ਨਹੀਂ ਪਤਾ ਹੁੰਦਾ। ਤੇ ਜਦ 97 ਵੀ ਲੰਘ ਗਿਆ, 1-2 ਘਰਾਂ ਨੇ ਤੇ ਕੰਮ ਕਾਰ ਵੀ ਛੱਡ ਦਿੱਤਾ ਸੀ, ਕਹਿੰਦੇ ਸਭ ਕੁਝ ਤਬਾਹੀ ਹੋ ਜਾਣਾ, ਅਸੀਂ ਹੁਣ ਬੈਠ ਕੇ ਬਾਕੀ ਜ਼ਿੰਦਗੀ ਭਜਨ 'ਚ ਕਰਦੇ, ਸਭ ਕੁਝ ਤੇ ਖਤਮ ਹੋ ਜਾਣਾ। 1-2 ਨੇ ਨੌਕਰੀਆਂ ਵੀ ਛੱਡੀਆਂ ਸਨ, ਸਭ ਕੁਝ ਤੇ ਮਿਟ ਜਾਣਾ 97 'ਚ। ਇੱਥੇ ਤੱਕ ਵਹਿਮ, ਭਾਵੇਂ ਮੈਂ ਖਪਦਾ ਰਹੇ ਬਿਕਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ। ਉਹ ਕਹਿਣ ਜੀ ਨਹੀਂ, ਈਸਵੀ ਸੰਮਤ ਹੈ। ਮੈਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹ ਚੱਲਿਆ ਹੀ ਨਹੀਂ ਸੀ, ਉੱਥੇ ਇਹ ਹੈ ਹੀ ਨਹੀਂ ਸੀ। ਪਰ ਹੁਣ ਜਦ ਮੈਂ ਉਹ ਨਹੀਂ ਸੱਜਣਾ ਤੋਂ ਪੁੱਛਿਆ, ਤੁਸੀਂ ਵੀ ਮੌਜੂਦ ਹੈ, ਧਰਤੀ ਵੀ ਮੌਜੂਦ ਹੈ, ਆਸਮਾਨ ਵੀ ਮੌਜੂਦ ਹੈ, ਕਹਿੰਦੇ ਨਹੀਂ ਜੀ, ਉਹ ਸੰਤਾਂ ਨੇ ਅਰਦਾਸ ਕੀਤੀ ਸੀ, ਤਪੱਸਿਆ ਕੀਤੀ ਸੀ, ਉਹ ਇਸ ਕਾਰਨ ਕਰਕੇ ਘਟਨਾ ਮੁੜ ਗਈ ਹੈ। ਲੋਕ ਇਸ ਤਰ੍ਹਾਂ ਬਹਾਨੇ ਲੱਭ ਲੈਂਦੇ ਨੇ। ਧਾਰਮਿਕ ਅਣਜਾਣਪਣੇ ਦੀ ਵੀ ਇੰਤਹਾ ਹੈ। ਭਰਤਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਮੌਜੂਦ ਸੀ। ਗੋਰਖ ਤੋਂ ਇਸਨੇ ਸਿਰਫ ਆਪਣੀ ਉਮਰ ਲੰਬੀ ਕਰਨ ਦਾ ਢੰਗ ਹੀ ਸਿੱਖ ਲਿਆ ਸੀ, ਪ੍ਰਾਣਾਯਮ ਦੀ ਸਾਧਨਾ, ਸਵਾਸਾਂ ਨੂੰ ਰੋਕ ਲਓ, ਜੀਵਨ ਨੂੰ ਖਰਚ ਨਹੀਂ ਕਰਨਾ, ਗੁਰੂ ਨਾਨਕ ਦੇ ਵਕਤ ਮੌਜੂਦ ਸੀ। ਔਰ ਜਦ ਪ੍ਰਾਣਾਯਮ ਦੀ ਸਾਧਨਾ ਵਿੱਚ ਸਫਲ ਹੋਇਆ, ਸਾਲਾਂ ਵੱਧੀ ਬੈਠਾ ਰਹਿੰਦਾ ਸੀ ਉਸ ਤਰ੍ਹਾਂ ਹੀ ਸਾਧਨਾ ਵਿੱਚ, ਸਿਆਣਾ ਸੀ, ਸੂਝਵਾਨ ਸੀ, ਸੋਚਿਆ ਕਿ ਜੀਵਨ ਨੂੰ ਲੰਬਾ ਕਰਨਾ ਹੀ ਜੀਵਨ ਦਾ ਮਨੋਰਥ ਹੈ। ਕਿਆ ਜ਼ਿੰਦਗੀ ਨੂੰ, ਜੀਵਨ ਨੂੰ ਲੰਬਾ ਕਰਨਾ, ਬਹੁਤ ਜੀ ਲੈਣਾ ਹੀ ਕਿਆ ਜੀਵਨ ਦਾ ਮਨੋਰਥ ਹੈ? ਇਹ ਖਿਆਲ, ਇਹ ਸਵਾਲ ਭਰਤਰੀ ਦੇ ਦਿਲ ਦਿਮਾਗ ਦੇ ਉੱਤੇ ਬੋਝ ਬਣ ਕੇ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਗੋਸ਼ਟੀ ਹੋਈ ਹੈ। ਫਿਰ ਧੰਨ ਗੁਰੂ ਨਾਨਕ ਨੇ ਤਿੰਨ ਸ਼ਬਦ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ ਵਿੱਚ। ਸਿਰਫ ਟੂਕ ਮਾਤਰ ਇਹਨਾਂ ਤਿੰਨ ਸ਼ਬਦਾਂ ਦੇ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਭਰਤਰੀ ਉਸ ਵਕਤ ਕਾਫੀ ਲੰਬੀ ਉਮਰ ਦਾ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ। ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। ਦੂਸਰਾ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰ ਰਹੇ ਨੇ ਗੁਰੂ ਨਾਨਕ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਹੈਰਾਨਗੀ ਹੋਈ, ਇੱਕੋ ਹੀ ਯੋਗੀ ਦੇ ਪ੍ਰਤੀ, ਇੱਕੋ ਹੀ ਸਿੱਧ ਦੇ ਪ੍ਰਤੀ ਤਿੰਨ ਸ਼ਬਦ। ਹਾਲਾਂਕਿ ਸਿੱਧ ਗੋਸ਼ ਦੇ ਚਰਪਟ ਨਾਥ ਨੂੰ, ਲਾਹੌਰੀ ਪਾ ਨਾਥ ਨੂੰ ਸਤਿਗੁਰ ਮੁਖਾਤਬ ਕਰਦੇ ਨੇ, ਪਰ ਭਰਤਰੀ ਨੂੰ ਇਸ ਢੰਗ ਨਾਲ ਸਮਝਾਇਆ, ਭਰਤਰੀ ਨਾਲ ਗੁਰੂ ਨਾਨਕ ਦੀ ਹਮਦਰਦੀ। ਪਤਾ ਕਿਉਂ? ਭਰਤਰੀ ਨੇ ਆਪਣੀ ਕਮਜ਼ੋਰੀ ਕਬੂਲ ਕਰ ਲਈ ਗੁਰੂ ਨਾਨਕ ਦੇ ਅੱਗੋਂ। ਕਹਿ ਜੀਵਨ ਮੈਂ ਅਜਾਈ ਗਵਾਇਆ, ਜੀਵਨ ਮੈਂ ਸਿਰਫ ਜੀਵਨ ਲਈ ਗਵਾਇਆ, ਜੀਵਨ ਪਰਮ ਜੀਵਨ ਦੀ ਪ੍ਰਾਪਤੀ ਲਈ ਨਹੀਂ, ਇਹੀ ਜੀਵਨ ਜੀਣ ਲਈ ਮੈਂ ਜੀਵਨ ਗਵਾਇਆ ਹੈ। ਔਰ ਗਜ਼ਬ ਦੀ ਗੱਲ, ਜੋ ਉਸਦਾ ਗ੍ਰੰਥ ਹੈ ਵੈਰਾਗ ਸ਼ਤਕ, ਉਸ ਦੇ ਵਿੱਚ ਇਸਦਾ ਇਹ ਛੰਦ ਵੀ ਮੌਜੂਦ ਹੈ, ਜਿਸ ਦੇ ਵਿੱਚ ਇਹ ਕਬੂਲ ਕਰਦਾ ਹੈ, ਭਾਵੇਂ ਉਮਰ ਮੇਰੀ ਲੰਬੀ ਹੋ ਗਈ, ਮੈਂ ਸਿੱਧ ਹੋ ਗਿਆ, ਪ੍ਰਾਣਾਯਮ ਦੀ ਸਾਧਨਾ ਦੇ ਸਫਲ ਹੋ ਗਿਆ, ਲੇਕਿਨ ਜੀਵਨ ਉਹੀ ਹੈ, ਵਾਸ਼ਨਾ ਉਹੀ ਹੈ, ਲੋਭ ਉਹੀ ਹੈ, ਕਾਮਨਾ ਉਹੀ ਹੈ, ਮੇਰੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਜੀਵਨ ਦਾ ਢੰਗ ਉਹੀ ਹੈ। ਉਸ ਦਾ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ। ਕਹਿੰਦਾ, ਜਾਚ ਜਾਚ ਕੇ ਆਹਾਰ, ਨਾ ਹੈ ਸੋ ਪੈ ਸਵਾਦ ਵਾਰ, ਲਾਭ ਹੋਤ ਏਕ ਵਾਰ, ਭੂਖ ਤਾਪ ਕੋ ਆਵਾਰ। ਜਦ ਮੈਂ ਸਵਾਸਾਂ ਨੂੰ ਸਰੀਰ ਦੇ ਚਲਾਨਾ, ਪ੍ਰਾਣਾਯਮ ਦੀ ਸਾਧਨਾ ਤੋਂ ਮੁਕਤ ਹੁੰਦਾ, ਤੋ ਸਰੀਰ ਦੇ ਚ ਫਿਰ ਭੁੱਖ ਵੀ ਪੈਦਾ ਹੁੰਦੀ ਹੈ, ਸਰੀਰ ਮੰਗਦਾ, ਫਿਰ ਪ੍ਰਾਣਾ ਦੀ ਹਰਕਤ ਨਾਲ ਸਭ ਕੁਝ ਹਰਕਤ ਹੋ ਜਾਂਦੀ ਹੈ। ਫਿਰ ਗੋਰਖ ਦੇ ਦੱਸੇ ਹੋਏ ਮਤ ਦੇ ਮੁਤਾਬਕ ਸਾਨੂੰ ਭਿਕਸ਼ਾ ਮੰਗਣੀ ਪੈਂਦੀ ਹੈ ਤੇ ਭਿਕਸ਼ਾ ਮੰਗ ਕੇ ਲਿਆਉਂਦੇ ਹਾਂ। ਜਾਚ ਜਾਚ ਕੇ ਆਹਾਰ, ਨਾ ਹੈ ਸੋ ਪੈ ਸਵਾਦਵਾਰ, ਲੋਕੀ ਬਚਾ ਕੁਚਾ ਮੇਰੀ ਝੋਲੀ ਚ ਪਾ ਦਿੰਦੇ ਨੇ ਆਪਣੇ ਘਰ ਦਾ, ਜੋ ਉਹਨਾਂ ਨੇ ਖੁਦ ਨਹੀਂ ਖਾਣਾ ਆਉਂਦਾ ਉਹ ਮੇਰੀ ਝੋਲੀ ਚ ਪਾ ਦਿੰਦੇ ਨੇ, ਉਹ ਕੁਛ ਸਵਾਦੀ ਨਹੀਂ ਆਉਂਦਾ। ਬਰਤਰੀ ਕਹਿੰਦੇ ਨੇ, ਜਾਚ ਜਾਚ ਕੇ ਆਹਾਰ, ਨਾ ਹੈ ਸੋ ਪੈ ਸਵਾਦ ਵਾਰ, ਲਾਭ ਹੋਤ ਏਕ ਵਾਰ, ਭੂਖ ਤਾਪ ਕੋ ਆਵਾਰ। ਦਿਨ ਰਾਤ ਦੇ ਚ ਅੱਠ ਪੈਰਾਂ ਦੇ ਚ ਭਾਵ 24 ਘੰਟਿਆਂ ਚ ਮੈਂ ਖਾਂਦਾ ਵੀ ਇੱਕ ਟਾਈਮ ਆ, ਕਿਉਂਕਿ ਗੋਰਖ ਨੇ ਇਹੀ ਆਖਿਆ ਇੱਕ ਵਕਤ ਖਾਣਾ ਹੈ, ਰਾਤ ਨੂੰ ਨਹੀਂ ਖਾਣਾ, ਸਾਰੀ ਰਾਤ ਬੈਠ ਕੇ ਸਾਧਨਾ ਕਰਨੀ ਹੈ। ਤੂੰ ਕਹਿੰਦਾ ਖਾਂਦਾ ਵੀ ਮੈਂ ਇੱਕ ਟਾਈਮ ਆ। ਜਦ ਭੁੱਖ ਦਾ ਤਾਪ ਮੈਨੂੰ ਜ਼ੋਰ ਨਾਲ ਤੰਗ ਕਰਦਾ ਹੈ, ਤੂੰ ਮੈਂ ਘਰ ਘਰ ਦੇ ਚ ਭਿਕਸ਼ਾ ਮੰਗ ਕੇ ਲਿਆਉਂਦਾ ਔਰ ਇੱਕ ਟਾਈਮ ਖਾਂਦਾ। ਗੋਰਖ ਦੀ ਦੱਸੀ ਹੋਈ ਸਾਧਨਾ ਦੇ ਮੁਤਾਬਕ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰਦਾ। ਦੂਸਰੀ ਪੰਕਤੀ ਚ ਕਹਿੰਦਾ, ਭੂਮ ਸੈਨ ਪੇ ਬਨੋ, ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਭੁੱਖ ਨੋ, ਨਾ ਜੋਬ ਨੋ ਸੁਪੇਦ ਵਾਰ। ਜੇ ਨੀਂਦ ਆਉਂਦੀ ਹੈ ਤੋ ਗੋਰਖ ਦੇ ਦਸੇ ਮੁਤਾਬਕ ਭੁੰਜੇ ਤੇ ਸੋ ਰਹਿੰਦਾ, ਨੰਗੀ ਜ਼ਮੀਨ ਤੇ, ਨਾ ਥੱਲੇ ਕੁਛ ਵਿਛਾਣ ਨੂੰ, ਨਾ ਉੱਪਰ ਕੁਛ ਲੈਣ ਨੂੰ। ਇਸ ਤਰ੍ਹਾਂ ਮੈਂ ਸੋਨਾ। ਨਾ ਸਾਕ ਸੈਨ ਕੋ ਗਿਨਾ, ਗੋਰਖ ਨੇ ਕਿਹਾ ਸਾਕ ਸਨਬੰਦੀਆਂ ਨੂੰ ਕਦੀ ਯਾਦ ਵੀ ਨਹੀਂ ਕਰਨਾ, ਆਪਣੇ ਬੱਚਿਆਂ ਨੂੰ, ਪਤਨੀ ਨੂੰ, ਮਾਂ ਬਾਪ ਨੂੰ, ਭਰਾ ਨੂੰ, ਭੈਣਾਂ ਨੂੰ ਭੁੱਲ ਕੇ ਕਦੀ ਯਾਦ ਵੀ ਨਹੀਂ ਕਰਨਾ, ਆਪਣੀ ਚਿਤਨੀ ਦੇ ਚ ਨਹੀਂ ਲਿਆਉਣਾ, ਆਪਣੀ ਸੋਚ ਦੇ ਚ ਨਹੀਂ ਲਿਆਉਣਾ, ਆਪਣੀ ਯਾਦ ਦੇ ਚ ਨਹੀਂ ਲਿਆਉਣਾ ਸਾਕ ਸਨਬੰਦੀਆਂ ਨੂੰ। ਭੂਮ ਸੈਨ ਪੇ ਬਨੋ, ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਭੁੱਖ ਨੋ, ਨਾ ਜੋਬ ਨੋ ਸੁਪੇਦ ਵਾਰ। ਇਹ ਸਾਰੀ ਸਾਧਨਾ ਕਰਦਿਆਂ ਮੇਰੀ ਜਵਾਨੀ ਡਲ ਗਈ। ਕੇਸ ਚਿੱਟੇ ਹੋ ਗਏ ਨੇ, ਭਾਵੇਂ ਉਮਰ ਮੈਂ ਲੰਬੀ ਕਰ ਲਈ, ਭਾਵੇਂ ਪ੍ਰਾਣਾਯਮ ਦੀ ਸਾਧਨਾ ਵਿੱਚ ਮੈਂ ਸਫਲ ਹੋਇਆ। ਤੀਸਰੀ ਪੰਕਤੀ ਚ ਕਹਿੰਦਾ, ਖੀਨ ਚੀਰ ਗੋਦਰੀ, ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਪਰੀ, ਅਧੈਨ ਗ੍ਰੰਥ ਵਾਰ ਵਾਰ। ਗੋਰਖ ਨੇ ਕਿਹਾ ਇੱਕ ਰੰਗ ਦਾ ਕੱਪੜਾ ਨਹੀਂ ਪਹਿਨਣਾ, ਤੂੰ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੀਆਂ ਟਾਕੀਆਂ ਲੈ ਕੇ, ਲੀਰਾਂ ਲੈ ਕੇ ਮੈਂ ਉਹਦੀ ਗੋਦੜੀ ਬਣਾਈ ਪਹਿਨੀ ਹੋਈ ਹੈ। ਭਰਤਰੀ ਰਾਜਾ ਸੀ, ਬਹੁਤ ਵੱਡਾ ਆਪਣੇ ਸਮੇਂ ਦਾ ਦਾਨੀ ਸੀ। ਕਹਿੰਦਾ ਲੀਰਾਂ ਇਕੱਠੀਆਂ ਕਰਕੇ ਮੰਗ ਮੰਗ ਕੇ ਉਹਨੂੰ ਆਪਣੇ ਹੱਥੀ ਸੀ ਕੇ ਗੋਦੜੀ ਬਣਾਈ ਹੈ, ਉਹ ਪਾਈ ਹੈ। ਖੀਨ ਚੀਰ ਗੋਦਰੀ, ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਪਰੀ, ਅਧੈਨ ਗ੍ਰੰਥ ਵਾਰ ਵਾਰ। ਬਿਲਕੁਲ ਬਿਆਬਾਨ ਜੰਗਲ ਦੀ ਚਪਣੀ ਝੁੱਗੀ ਬਣਾਈ ਹੈ। ਗੋਰਖ ਨੇ ਕਿਹਾ ਉੱਥੇ ਰਹਿ ਜਿੱਥੇ ਮਨੁੱਖਾਂ ਦਾ ਲਾਂਘਾ ਹੀ ਨਾ ਹੋਵੇ, ਕਦੀ ਤੈਨੂੰ ਕੋਈ ਮਨੁੱਖ ਦਿਖਾਈ ਨਾ ਦੇਵੇ, ਕਿਧਰੇ ਫਿਰ ਤੈਨੂੰ ਸੰਸਾਰ ਯਾਦ ਨਾ ਆ ਜਾਏ। ਮਨੁੱਖ ਨੂੰ ਦੇਖ ਕੇ ਕਿਧਰੇ ਮਨੁੱਖਾਂ ਦਾ ਸਾਰਾ ਜਗਤ ਤੈਨੂੰ ਚੇਤੇ ਨਾ ਆ ਜਾਏ, ਤੇਰਾ ਪਿਛੋਕੜ ਹੰਕਾਰ ਫੁੱਟ ਨਾ ਪਵੇ। ਤੂੰ ਕਹਿੰਦਾ ਬਿਲਕੁਲ ਬਿਆਬਾਨ ਜੰਗਲ ਵਿੱਚ ਝੁੱਗੀ ਬਣਾਈ ਹੈ। ਖੀਨ ਚੀਰ ਗੋਦਰੀ, ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਪਰੀ, ਅਧੈਨ ਗ੍ਰੰਥ ਵਾਰ ਵਾਰ। ਪੜ੍ਹੇ ਹੋਏ ਗ੍ਰੰਥਾਂ ਨੂੰ ਮੁੜ ਮੁੜ ਕੇ ਪੜ੍ਹਦਾ ਰਹਿੰਦਾ, ਮੁੜ ਮੁੜ ਕੇ ਮੰਤਰਾਂ ਨੂੰ ਜਪਦਾ ਰਹਿੰਦਾ ਔਰ ਮੁੜ ਮੁੜ ਕੇ ਗ੍ਰੰਥਾਂ ਨੂੰ ਪੜ੍ਹਦਾ ਰਹਿੰਦਾ। ਮੰਤਰ ਜਪਦਿਆਂ ਜਪਦਿਆਂ ਥੱਕ ਜਾਵਾਂ ਗ੍ਰੰਥ ਪੜ੍ਹਦਾ, ਗ੍ਰੰਥਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਥੱਕ ਜਾਵਾਂ ਮੰਤਰ ਜਪਦਾ। ਇਸ ਤਰ੍ਹਾਂ ਮੈਂ ਆਪਣਾ ਜੀਵਨ ਪਾਸ ਕਰਦਾ। ਕਿਆ ਇਸ ਨਾਲ ਆਤਮ ਸਿੱਧੀ ਦੀ ਪ੍ਰਾਪਤੀ ਹੋ ਗਈ, ਜੀਵਨ ਸਫਲ ਹੋ ਗਿਆ? ਆਖਰੀ ਪੰਕਤੀ ਚ ਕਹਿੰਦਾ, ਹਾਏ ਹਾਏ ਭੋਗ ਚਹੇ, ਨਾਹੇ ਮੌਤ ਅਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ, ਬੈਲ ਕੋ ਸਵਾਰ। ਯੋਗੀਆਂ ਦਾ ਇਸ਼ਟ ਮਹਾਦੇਵ ਹੈ, ਸ਼ਿਵ ਜੀ ਹੈ। ਭਰਤਰੀ ਕਹਿੰਦੇ ਨੇ ਸਾਡਾ ਇਸ਼ਟ ਬੈਲ ਦੀ ਅਸਵਾਰੀ ਕਰਦਾ, ਬੈਲ ਨੂੰ ਕਾਬੂ ਰੱਖ ਕੇ ਚੱਲਦਾ, ਪਰ ਮੇਰੇ ਮਨ ਰੂਪੀ ਬੈਲ ਨੇ ਤੇ ਮੈਨੂੰ ਪਛਾੜ ਕੇ ਪਰੇ ਮਾਰਿਆ। ਉਹੀ ਲਾਲਸਾ ਹੈ, ਉਹੀ ਵਾਸ਼ਨਾ ਹੈ ਜੋ ਮੈਂ ਘਰ ਤੋਂ ਨਿਕਲਿਆ ਸੀ ਸੈਂਕੜੇ ਸਾਲ ਪਹਿਲੇ, ਉਹੀ ਤ੍ਰਿਸ਼ਨਾ ਹੈ, ਉਹੀ ਕੁਛ ਹੈ। ਸਿਰਫ ਇੱਕੋ ਹੀ ਗੱਲ ਹੈ, ਉਮਰ ਲੰਬੀ ਹੋ ਗਈ, ਸਵਾਸਾਂ ਨੂੰ ਰੋਕ ਕੇ। ਅੰਦਰ ਦੀ ਦੁਨੀਆ 'ਚ ਕੋਈ ਤਬਦੀਲੀ ਨਹੀਂ, ਕੋਈ ਪਲਟਾ ਨਹੀਂ ਹੈ। ਇਹੀ ਕਾਰਨ ਹੈ ਦਰਦੀ ਦਾਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਿੱਧਾਂ 'ਤੇ ਬੜਾ ਤਰਸ ਖਾਧਾ ਸੀ, ਉਚੇਚਾ ਸੁਮੇਰ ਪਰਬਤ 'ਤੇ ਗਏ। ਇਹਨਾਂ ਜੋਗੀਆਂ ਕੋਲ ਜਾਣ ਦਾ ਹੋਰ ਕੋਈ ਮਤਲਬ ਨਹੀਂ ਸੀ ਵੀ ਘਰ ਬਾਰ ਵੀ ਇਹਨਾਂ ਨੇ ਛੱਡਿਆ, ਸੰਸਾਰ ਵੀ ਛੱਡਿਆ, ਸਾਧਨਾ ਵੀ ਕੀਤੀ ਤੇ ਜੀਵਨ ਦਾ ਮਨੋਰਥ ਕੀ ਰੱਖਿਆ? ਉਮਰ ਲੰਬੀ ਕਰ ਲਓ ਬਸ, ਸਵਾਸਾਂ ਨੂੰ ਰੋਕ ਲਓ, ਇਹ ਤੇ ਕੁਛ ਵੀ ਨਾ ਹੋਇਆ। ਇਨ੍ਹਾਂ ਹੀ ਜੋਗੀਆਂ ਦੇ ਇਸੇ ਹੀ ਸਿਧਾਂਤਿਕ ਨੁਕਤੇ ਨੂੰ ਮੁੱਖ ਰੱਖ ਕੇ ਮੇਰੇ ਪਾਤਸ਼ਾਹ ਨੇ ਪੌੜੀ ਉਚਾਰਨ ਕੀਤੀ ਹੈ ਤੇ ਆਪਦੀ ਗਿਆਤ ਲਈ ਫਿਰ ਅਰਜ਼ ਕਰਾਂ, ਜਪਜੀ ਸਾਹਿਬ ਬਹੁਤਾ ਸਿੱਧਾਂ ਦੇ ਸਾਹਮਣੇ ਉਚਾਰਨ ਹੋਇਆ, ਸਿੱਧਾਂ ਨੂੰ ਸਮਝਾਇਆ ਗਿਆ। ਔਰ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੂਲ ਬਚਨ ਨੇ, ਅੰਮ੍ਰਿਤਮਈ ਬਚਨ ਨੇ, ਜਿਸ ਵਿੱਚ ਜੀਵਨ ਦਾ, ਭਗਤੀ ਦਾ, ਪਰਮਾਤਮਾ ਦਾ ਸਾਰਾ ਸਾਰ ਤੱਤ ਆ ਜਾਂਦਾ ਹੈ। ਜਪਜੀ ਸਾਹਿਬ ਦੀ ਸਮਝ ਪੈ ਗਈ ਤਾਂ ਸਭ ਕੁਝ ਦੀ ਸਮਝ ਪੈ ਗਈ, ਕੁਛ ਹੋਰ ਸਮਝਣ ਦੀ ਲੋੜ ਵੀ ਨਹੀਂ, ਹੋਰ ਕਿਸੇ ਕੋਲ ਪੁੱਛਣ ਦੀ ਲੋੜ ਵੀ ਨਹੀਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ, ਜਿਨ੍ਹਾਂ ਦਾ ਗੁਰੂ ਗੁਰੂ ਨਾਨਕ, ਉਹਨਾਂ ਨੂੰ ਹੋਰ ਉਪਦੇਸ਼ ਦੀ ਲੋੜ ਕੀ ਹੈ? ਕੁਛ ਛੁਪਾਇਆ ਨਹੀਂ, ਗੁਰੂ ਨਾਨਕ ਨੇ ਸਭ ਕੁਝ ਪ੍ਰਗਟ ਕਰਕੇ ਰੱਖ ਦਿੱਤਾ, ਸਭ ਕੁਝ ਸਾਹਮਣੇ ਰੱਖ ਦਿੱਤਾ। ਸੱਤਵੀਂ ਪੌੜੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਜੁਗ ਚਾਰੇ ਆਰਜਾ, ਜੇ ਕਿਧਰੇ ਮਨੁੱਖ ਦੀ ਉਮਰ ਚਾਰ ਯੁੱਗਾਂ ਵਰਗੀ ਹੋ ਜਾਏ। ਮੈਂ ਸ਼ਾਇਦ ਕੱਲ ਪਰਸੋਂ ਤੁਹਾਡੇ ਸਾਹਮਣੇ ਵਿਚਾਰਾਂ ਰੱਖੀਆਂ ਸਨ ਵੀ ਧਰਮ ਗ੍ਰੰਥਾਂ ਵਿੱਚ ਇੱਕ ਇੱਕ ਯੁੱਗ ਦੀ ਉਮਰ ਲੱਖਾਂ ਸਾਲ ਦੀ ਲਿਖੀ ਹੋਈ ਹੈ। ਸਿਰਫ ਇਸ ਕਲਯੁਗ ਦੀ ਉਮਰ ਹੀ 84,000 ਸਾਲ, ਔਰ ਕਿਧਰੇ ਕਿਧਰੇ ਇਸ ਤੋਂ ਵੀ ਜ਼ਿਆਦਾ। ਤੋ ਚਾਰ ਯੁਗਾਂ ਦੀ ਤੇ ਫਿਰ ਬਹੁਤ ਵੱਡੀ ਬਣ ਜਾਂਦੀ, ਕਿਉਂਕਿ ਕਲਯੁਗ ਤੋਂ ਦੁੱਗਣੀ ਤਿਗਣੀ ਉਮਰ ਸਤਯੁਗ ਦੀ ਬਣਦੇ ਨੇ, ਫਿਰ ਤ੍ਰੇਤਾ ਹੈ, ਦੁਆਪਰ ਹੈ, ਫਿਰ ਕਲਯੁਗ ਹੈ, ਕਿਤੇ ਲੱਖਾਂ ਸਾਲ ਦੀ ਉਮਰ ਬਣਦੀ ਹੈ। ਸਾਡੇ ਕੋਲ ਜਿਹੜਾ ਇਤਿਹਾਸ ਮੌਜੂਦ ਹੈ ਧਾਰਮਿਕ ਭਾਰਤ ਵਿੱਚ, 5,000 ਸਾਲ ਤੋਂ ਪੁਰਾਣਾ ਨਹੀਂ ਹੈ। ਬਾਲਮੀਕੀ ਰਾਮਾਇਣ ਜਾਂ ਵੇਦ, ਉਪਨਿਸ਼ਦਾਂ, ਇਹ ਆਦਿ ਗ੍ਰੰਥ ਨੇ, ਇਸ ਤੋਂ ਪਹਿਲੇ ਕੋਈ ਲਿਖਤਾ ਨਹੀਂ ਸਨ। ਭੋਜ ਪੱਤਰਾਂ ਦੇ ਤੇ ਲਿਖੀਆਂ ਹੋਈਆਂ ਇਹ ਲਿਖਤਾਂ ਅੱਜ ਵੀ ਲਖਨਊ ਤੇ ਦਿੱਲੀ ਮਿਊਜ਼ੀਅਮ ਵਿੱਚ ਮੌਜੂਦ ਨੇ। ਭੋਜ ਪੱਤਰ, ਭੋਜ ਪੱਤਰ ਬਦਰੀਨਾਥ ਦੇ ਇਲਾਕੇ 'ਚ ਆਉਂਦਾ ਇੱਕ ਦਰਖਤ, ਛੋਟਾ ਜਿਹਾ, ਉਹਨੂੰ ਚੌੜੇ ਚੌੜੇ ਪੱਤੇ ਲੱਗਦੇ ਨੇ, ਉਹਨਾਂ ਤੋਂ ਹੀ ਕਾਗਜ਼ ਦਾ ਕੰਮ ਲੈਂਦੇ ਸਨ, ਔਰ ਕਾਗਜ਼ ਨਾਲੋਂ ਭੋਜ ਪੱਤਰਾਂ ਦੀ ਉਮਰ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਹਜ਼ਾਰਾਂ ਸਾਲ ਦੇ ਪਏ ਨੇ, ਔਰ ਅੱਜ ਵੀ ਹੱਥ ਨਾਲ ਚੁੱਕੀਏ ਤੇ ਅੱਖਰ ਪੜ੍ਹ ਸਕਦੇ ਹਾਂ, ਉਹ ਟੁੱਟਦੇ ਨਹੀਂ। ਜਦਕਿ ਕਾਗਜ਼ ਕਰਤਾਰਪੁਰ ਸਾਹਿਬ ਦੀ ਬੀੜ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਸੀ ਤੇ ਭਾਈ ਗੁਰਦਾਸ ਜੀ ਨੇ ਲਿਖੀ ਸੀ, ਅੱਜ ਕੱਲ੍ਹ ਹੁਣ ਉਸਦਾ ਪ੍ਰਕਾਸ਼ ਨਹੀਂ ਕਰਦੇ। ਪਹਿਲੇ ਕਰਦੇ ਹੁੰਦੇ ਸਨ ਸੰਗਰਾਂਦ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ, ਹੁਣ ਨਹੀਂ ਕਰਦੇ, ਪੱਤਰੇ ਜੜਦੇ ਨੇ। ਇਤਨੀ ਬਿਰਧ ਹੋ ਗਈ ਹੈ, ਪੱਤਰੇ ਜੜਦੇ ਨੇ, ਇੰਜ ਪ੍ਰਕਾਸ਼ ਕਰੀਏ ਤੇ ਪੱਤਰੇ ਪੁਰਦੇ ਨੇ। ਉਮਰ ਹੋ ਗਈ, ਕਾਫੀ ਸਮਾਂ ਹੋ ਗਿਆ, ਪੌਣੇ 500 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੈ, ਔਰ ਕਾਗਜ਼ ਪੁਰਾਣਾ ਹੋ ਗਿਆ, ਬਿਰਧ ਹੋ ਗਿਆ, ਪੱਤਰੇ ਝੜਦੇ ਨੇ। ਔਰ ਇਹ ਤੇ ਝੋਲਾ ਹੈ, ਝੋਲਾ ਪੁਰਾਣਾ ਹੋ ਸਕਦਾ ਹੈ, ਹੋ ਗਿਆ। ਅੱਖਰਾਂ ਦੇ ਜਿਹੜਾ ਗਿਆਨ ਹੈ ਉਹ ਕਦੀ ਪੁਰਾਣਾ ਨਹੀਂ ਆਉਂਦਾ, ਨਿੱਤ ਨਵਾਂ ਆਉਂਦਾ ਹੈ। ਇਹ ਪੱਤਰੇ ਸਤਿਗੁਰੂ ਦਾ ਝੋਲਾ ਨੇ, ਇਸ ਤਰ੍ਹਾਂ ਜਿਵੇਂ ਰੁਮਾਲੇ, ਇਸ ਤਰ੍ਹਾਂ ਜਿਵੇਂ ਪਾਲਕੀ ਦਾ ਬਣਾਉਣਾ, ਪੁਰਾਣੀ ਹੋ ਸਕਦੀ ਹੈ ਪਾਲਕੀ, ਪੁਰਾਣੇ ਹੋ ਸਕਦੇ ਨੇ ਰੁਮਾਲੇ, ਪੁਰਾਣੇ ਹੋ ਸਕਦੇ ਨੇ ਪੱਤਰੇ। ਉਹ ਅੱਖਰ ਜਿਨ੍ਹਾਂ ਵਿੱਚ ਰੱਬੀ ਗਿਆਨ ਹੈ, ਸਾਰਾ ਸੰਸਾਰ ਪੁਰਾਣਾ ਹੋ ਸਕਦਾ, ਉਹ ਤੇ ਨਿਤ ਨਵਾਂ ਹੈ, ਉਹ ਗਿਆਨ ਨਿਤ ਨਵਾਂ ਹੈ, ਉਹੀ ਸ਼ਬਦ ਗੁਰੂ ਹੈ, ਉਸੇ ਨੂੰ ਗੁਰੂ ਜੋਤੀ ਆਖਿਆ ਗਿਆ। ਉਹ ਜੋਤੀ ਕਦੀ ਪੁਰਾਣੀ ਨਹੀਂ ਆਉਂਦੀ। ਤਾਂ ਮੈਂ ਅਰਜ਼ ਕਰਾਂ, 5,000 ਸਾਲ ਤੋਂ ਪੁਰਾਣਾ ਇਤਿਹਾਸ ਨਹੀਂ ਹੈ, ਤੇ 5,000 ਸਾਲ ਵਿੱਚ ਘੱਟ ਤੋਂ ਘੱਟ 3 ਯੁੱਗਾਂ ਦੇ ਤੇ ਅਵਤਾਰ ਵਿੱਚ ਹੀ ਆ ਜਾਂਦੇ ਨੇ, ਰਾਮ, ਸ੍ਰੀ ਕ੍ਰਿਸ਼ਨ ਤੇ ਗੁਰੂ ਨਾਨਕ, ਇੰਨਾ ਹੀ 5,000 ਸਾਲਾਂ 'ਚ ਆ ਜਾਂਦੇ ਨੇ। ਇਹ ਮੇਰੀ ਵਿਚਾਰ ਕਈਆਂ ਨਾਲ ਹੋਈ, ਜਦ ਉਹ ਕਹਿੰਦੇ ਨੇ 2 ਲੱਖ ਸਾਲ ਦੀ ਉਮਰ ਤ੍ਰੇਤੇ ਦੀ, 1,60,000 ਸਾਲ ਦੀ ਉਮਰ ਦੁਆਪੁਰ ਦੀ, 84,000 ਸਾਲ ਦੀ ਉਮਰ ਕਲਯੁਗ ਦੀ, ਤਾਂ ਮੈਂ ਕਿਹਾ ਤੁਸੀਂ ਇੱਕ ਪਾਸੇ ਕਹਿੰਦੇ ਹੋ 3,500 ਸਾਲ ਹੋਏ ਨੇ ਸ੍ਰੀ ਕ੍ਰਿਸ਼ਨ ਨੂੰ ਹੋਇਆ, ਤੇ ਰਾਜੇ ਜਨਮੇਜੇ ਦੇ ਨਾਲ ਕਲਯੁਗ ਸ਼ੁਰੂ ਹੋ ਗਿਆ, ਯਾਨੀ ਕੋਈ 2,000 ਤੋਂ ਉੱਚਾ, ਯਾਨੀ 2,600 ਸਾਲ ਪਹਿਲੇ ਰਾਜਾ ਜਨਮੇਜਾ ਸੀ। ਮਹਾਤਮਾ ਬੁੱਧ ਤੋਂ 100-150 ਸਾਲ ਪਹਿਲੇ ਰਾਜਾ ਜਨਮੇਜਾ ਹੈ ਸੀ, ਉਸ ਨਾਲ ਕਲਯੁਗ ਸ਼ੁਰੂ ਹੋਇਆ, ਔਰ ਕ੍ਰਿਸ਼ਨ ਨੂੰ ਹੋਏ 3,500 ਸਾਲ, ਤੇ 5,000 ਸਾਲ ਹੋ ਗਏ ਸ਼੍ਰੀ ਰਾਮ ਨੂੰ। ਇਹ ਤੇ ਫਿਰ ਪੀਰੀਅਡ ਕੋਈ ਬਹੁਤ ਲੰਬਾ ਤਾਂ ਨਹੀਂ ਬਣਦਾ, ਕ੍ਰਿਸ਼ਨ ਤੇ ਰਾਮ ਦੇ ਵਿਚਕਾਰ ਕੋਈ ਬਹੁਤ ਵੱਡਾ ਗੈਪ ਤਾਂ ਨਹੀਂ ਹੈ, ਇਹ ਥੋੜ੍ਹਾ ਹੈ। ਤੇ ਰਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਚਕਾਰ ਕੋਈ ਲੱਖਾਂ ਸਾਲ ਦਾ ਗੈਪ ਤਾਂ ਨਹੀਂ ਹੈ, ਇਹ ਤੇ 5,000 ਸਾਲ ਚ 3 ਯੁੱਗ ਲੰਘ ਹੈ। ਚਲੋ ਲੱਖਾਂ ਸਾਲ ਦੀ ਵੀ ਮੰਨ ਲਈਏ, ਮਹਾਰਾਜ ਕਹਿੰਦੇ ਨੇ ਐ ਸਿੱਧੋ ਜੇ ਯੁਗ ਚਾਰੇ ਆਰ ਜਾ, ਉਮਰ ਕੋਈ ਇਤਨੀ ਲੰਬੀ ਕਰ ਲਵੇ 4 ਯੁਗਾਂ ਵਰਗੀ, ਔਰ ਮਨੁੱਖ ਦੀ ਇਹੀ ਲਾਲਸਾ, ਕਿਸੇ ਕੀਮਤ ਤੇ ਨਹੀਂ ਮਰਨਾ ਚਾਹੁੰਦਾ, ਰੋਗੀ ਹੈ, ਬਿਮਾਰ ਹੈ, ਰੋਮ ਰੋਮ ਪੀੜਾ ਦੇ ਚ ਹੈ, ਜੀਵਨ ਬੋਝ ਹੈ, ਤਾਂ ਵੀ ਜੀਵਣਾ ਚਾਹੁੰਦਾ, ਹਰ ਹਾਲਤ ਵਿੱਚ ਮਨੁੱਖ ਜੀਵਣਾ ਚਾਹੁੰਦਾ। ਜੀਵਨ ਦੀ ਇਹ ਪ੍ਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ, ਪਰਮ ਜੀਵਨ ਨਹੀਂ ਮਿਲਿਆ, ਇਸ ਜੀਵਨ ਤੋਂ ਕੋਈ ਉੱਚੀ ਚੀਜ਼ ਨਹੀਂ ਮਿਲੀ, ਉੱਚੀ ਜ਼ਿੰਦਗੀ ਨਹੀਂ ਮਿਲੀ, ਔਰ ਜਿਤਨੇ ਚਿਰ ਤੱਕ ਉਹ ਪਰਮ ਜੀਵਨ ਨਹੀਂ ਮਿਲੇਗਾ, ਇਸ ਜੀਵਨ ਦੀ ਲਾਲਸਾ ਬਣੀ ਰਹੇਗੀ, ਬਣੀ ਰਹੇਗੀ। ਔਰ ਜਦ ਕੋਈ ਖਿੜੇ ਮੱਥੇ ਮੌਤ ਤਸਲੀਮ ਕਰੇ, ਤਾਂ ਫਿਰ ਸਮਝ ਲੈਣਾ ਇਸ ਨੂੰ ਪਰਮ ਜੀਵਨ ਮਿਲ ਗਿਆ ਹੈ। ਜੈਸੇ ਕਿ ਕਬੀਰ ਕਹਿੰਦੇ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ।